ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੁ ਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਹੋਇਆ ਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ ਤੇਰਾ ਜਾਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਤ ਸੰਗਤ ਜੀ ਇੱਕ ਵਾਰੀ ਫਿਰ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਕਿ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿੰਨੇ ਕੁ ਅੱਜ ਆਪਾਂ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਦੀ ਹਜ਼ੂਰੀ 'ਚ ਬੈਠੀ ਹੈ ਸੁਣਨ ਵਾਸਤੇ, ਚਾਹੇ ਇਸ ਅਸਥਾਨ 'ਤੇ ਬੈਠੇ ਹਾਂ, ਚਾਹੇ ਟੀਵੀ ਮਾਧਿਅਮ ਦੇ ਰਾਹੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਸੁਣ ਰਹੇ ਹਾਂ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਆਪਣੇ ਗੁਰੂ ਦੀ ਗੱਲ ਸੁਣਨੀ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ। ਕਈ ਗੁਰੂ ਪਿਆਰਿਓ ਗੁਰੂ ਘਰ ਆ ਕੇ ਵੀ ਗੁਰੂ ਦੀ ਗੱਲ ਨੂੰ ਸੁਣਨਾ ਜਿਹੜਾ ਹੈ ਉਹ ਮੁਨਾਸਬ ਨਹੀਂ ਸਮਝਦੇ। ਕਈ ਗੁਰੂ ਘਰ ਦੇ ਵਿੱਚ ਸਮਾਂ ਬਿਤਾਉਂਦੇ ਨੇ ਪਰ ਗੁਰੂ ਦੀ ਗੱਲ ਨੂੰ 5 ਮਿੰਟ 10 ਮਿੰਟ ਸੁਣਨਾ ਜਿਹੜਾ ਹੈ ਉਹ ਠੀਕ ਨਹੀਂ ਸਮਝਦੇ ਜਾਂ ਸਮਾਂ ਹੀ ਨਹੀਂ ਕਹਿੰਦੇ ਹੈਗਾ। ਗੁਰੂ ਘਰ ਦੇ ਵਿੱਚ ਮੱਥਾ ਟੇਕਣ ਆਉਣਾ ਗੁਰੂ ਪਿਆਰਿਓ ਇਹ ਬਹੁਤ ਭਾਗਾਂ ਵਾਲੀ ਗੱਲ ਹੈ, ਚੰਗੀ ਗੱਲ ਹੈ। ਮੱਥਾ ਟੇਕ ਕੇ ਗੁਰੂ ਦੇ ਬੋਲ ਸੁਣਨੇ, ਗੁਰੂ ਦੀ ਗੱਲ ਸੁਣਨੀ, ਇਹ ਉਸ ਤੋਂ ਵੱਡੇ ਭਾਗਾਂ ਵਾਲੀ ਗੱਲ ਹੈ। ਗੁਰੂ ਦੀ ਗੱਲ ਸੁਣ ਕੇ ਫਿਰ ਉਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣਾ ਇਹ ਸਭ ਤੋਂ ਵੱਡੇ ਭਾਗਾਂ ਵਾਲੀ ਗੱਲ ਹੈ। ਮੱਥਾ ਟੇਕਣ ਆਉਣਾ ਬਹੁਤ ਅੱਛਾ ਕਾਰਜ ਹੈ, ਚੰਗਾ ਕੰਮ ਹੈ। ਮੱਥਾ ਟੇਕ ਕੇ ਗੁਰੂ ਦੇ ਬੋਲ ਸੁਣਨੇ, ਗੁਰੂ ਦੀ ਗੱਲ ਸੁਣਨੀ, ਉਸ ਤੋਂ ਚੰਗਾ ਕਾਰਜ ਹੈ। ਸਭ ਤੋਂ ਚੰਗਾ ਕਾਰਜ ਹੈ ਗੁਰੂ ਦੀ ਬਾਣੀ ਦੇ ਉਪਦੇਸ਼ਾਂ ਨੂੰ ਆਪਣੀ ਅਮਲੀ ਜ਼ਿੰਦਗੀ ਦਾ ਹਿੱਸਾ ਬਣਾ ਲੈਣਾ। ਅੱਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਹੁਕਮ ਸਾਡੀ ਝੋਲੀ ਪਿਆ ਹੈ, ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਉਸ ਹੁਕਮ ਦੀ ਸੰਖੇਪ ਵਿਚਾਰ ਆਪਾਂ ਸਾਂਝੀ ਕਰਨੀ ਹੈ। ਧਨਾਸਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਇਹ ਸ਼ਬਦ ਹੈ। ਸ਼ਬਦ ਦੇ ਅੰਦਰ ਇੱਕ ਰਹਾਉ ਦੀ ਪੰਗਤੀ ਹੈ ਸਾਧ ਸੰਗਤ ਜੀ। ਸਭ ਤੋਂ ਪਹਿਲਾਂ ਰਹਾਉ ਦੀ ਪੰਗਤੀ ਨੂੰ ਆਪਾਂ ਧਿਆਨ ਗੋਚਰੇ ਕਰੀਏ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਸਮਝਾ ਰਹੇ ਨੇ ਸਾਨੂੰ। ਕਹਿੰਦੇ ਤੇਰਾ ਜਨ ਰਾਮ ਨਾਮ ਰੰਗ ਜਾਗਾ। ਕਿਹਨੂੰ ਕਹਿ ਰਹੇ ਨੇ? ਵਾਹਿਗੁਰੂ ਨੂੰ ਕਹਿ ਰਹੇ ਨੇ। ਕੌਣ ਕਹਿ ਰਹੇ ਨੇ? ਪੰਚਮ ਪਾਤਸ਼ਾਹ ਕਹਿ ਰਹੇ ਨੇ। ਕੀ ਕਹਿ ਰਹੇ ਨੇ? ਕਹਿੰਦੇ ਵਾਹਿਗੁਰੂ ਤੇਰਾ ਜਨ, ਤੇਰਾ ਜਿਹੜਾ ਇਹ ਸੇਵਕ ਹੈ, ਜਨ ਦਾ ਅਰਥ ਹੈ ਸੇਵਕ, ਸੇਵਕ ਕਹਿ ਲਓ, ਦਾਸ ਕਹਿ ਲਓ, ਭਗਤ ਕਹਿ ਲਓ, ਸੇਵਾਦਾਰ ਕਹਿ ਲਓ। ਸਮਝਾ ਸਾਨੂੰ ਰਹੇ ਨੇ ਕਿ ਅਸੀਂ ਵੀ ਅਕਾਲ ਪੁਰਖ ਨਾਲ ਗੱਲਾਂ ਕਰਨੀਆਂ। ਜਦੋਂ ਬਾਣੀ ਪੜ੍ਹਦੇ ਹਾਂ ਨਾ ਗੁਰੂ ਪਿਆਰਿਓ, ਆਪਾਂ ਬਾਣੀ ਅਕਾਲ ਪੁਰਖ ਨਾਲ ਗੱਲਾਂ ਕਰਦੀ ਹੈ, ਅਤੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਨਾ ਧਿਆਨ ਦੇ ਨਾਲ ਪੜ੍ਹਦੇ ਹਾਂ, ਸਮਝ ਕੇ ਪੜ੍ਹਦੇ ਹਾਂ, ਅਤੇ ਸਾਡੀਆਂ ਵੀ ਪਰਮੇਸ਼ਵਰ ਨਾਲ ਹੀ ਗੱਲਾਂ ਹੁੰਦੀਆਂ ਨੇ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੇ ਅਕਾਲ ਪੁਰਖ, ਹੇ ਵਾਹਿਗੁਰੂ ਤੇਰਾ ਜਨ, ਤੇਰਾ ਜਿਹੜਾ ਇਹ ਜਨ ਹੈ, ਤੇਰਾ ਜਿਹੜਾ ਇਹ ਸੇਵਕ ਹੈ, ਰਾਮ ਨਾਮ ਰੰਗ, ਰੰਗ ਦਾ ਅਰਥ ਹੁੰਦਾ ਹੈ ਗੁਰੂ ਪਿਆਰਿਓ ਪ੍ਰੀਤ। ਰੰਗ ਦੇ ਕਈ ਅਰਥ ਹੈ, ਰੰਗ ਦਾ ਅਰਥ ਪਿਆਰ ਵੀ ਹੈ, ਰੰਗ ਦਾ ਅਰਥ ਭਗਤੀ ਵੀ ਹੈ। ਰੰਗ ਜਿਹੜਾ ਗੁਰੂ ਪਿਆਰਿਓ ਕੰਧਾਂ ਕੌਲਿਆਂ ਨੂੰ ਕੀਤਾ ਜਾਂਦਾ ਹੈ, ਇਹਨੂੰ ਵੀ ਆਪਾਂ ਰੰਗ ਕਹਿ ਦਿੰਦੇ ਹਾਂ। ਪਿਆਰ ਵੀ ਰੰਗ ਦੇ ਅਰਥਾਂ 'ਚ ਆਉਂਦਾ। ਇੱਥੇ ਰੰਗ ਦਾ ਮਤਲਬ ਕੀ ਹੈ? ਇੱਥੇ ਰੰਗ ਦਾ ਮਤਲਬ ਹੈ ਪਿਆਰ, ਪ੍ਰੀਤ, ਸਨੇਹ। ਕਿਹਦੀ ਪ੍ਰੀਤ? ਰਾਮ ਨਾਮ, ਵਾਹਿਗੁਰੂ ਦੇ ਨਾਮ ਦੀ ਪ੍ਰੀਤ। ਕਹਿੰਦੇ ਵਾਹਿਗੁਰੂ ਤੇਰਾ ਜਿਹੜਾ ਇਹ ਜਨ ਹੈ, ਇਹ ਵਾਹਿਗੁਰੂ ਦੇ ਨਾਮ ਦੀ ਪ੍ਰੀਤ ਦੇ ਦੁਆਰਾ ਜਾਗਾ, ਜਾਗ ਪਿਆ, ਸਾਵਧਾਨ ਹੋ ਗਿਆ, ਸੁਚੇਤ ਹੋ ਗਿਆ। ਮਤਲਬ ਕੀ ਹੈ ਗੁਰੂ ਪਿਆਰਿਓ? ਕਿ ਹੇ ਅਕਾਲ ਪੁਰਖ ਵਾਹਿਗੁਰੂ, ਜਦੋਂ ਦੀ ਤੇਰੇ ਨਾਮ ਦੀ ਪ੍ਰੀਤ ਪੈਦਾ ਹੋਈ ਹੈ, ਉਦੋਂ ਦਾ ਅਸੀਂ ਸਾਵਧਾਨ ਹੋ ਗਏ ਹਾਂ, ਜਾਗ ਪਏ ਹਾਂ। ਜਾਗਣ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਇੱਕ ਤਾਂ ਨੀਂਦ ਤੋਂ ਜਾਗਣਾ, ਹਰ ਬੰਦਾ ਹੀ ਗੁਰੂ ਪਿਆਰਿਓ ਨੀਂਦ ਲੈਂਦਾ ਹੈ, ਸੌਂਦਾ ਹੈ, ਹਰ ਬੰਦਾ ਹੀ ਜਾਗਦਾ ਹੈ। ਅਸੀਂ ਵੀ ਕਹਿੰਦੇ ਹਾਂ ਅਸੀਂ ਜਾਗਦੇ ਹਾਂ। ਇੱਕ ਜਾਗਣ ਦਾ ਮਤਲਬ ਹੈ ਗੁਰੂ ਪਿਆਰਿਓ ਸੁਚੇਤ ਹੋਣਾ, ਸਾਵਧਾਨ ਹੋਣਾ, ਸੁਚੇਤ ਹੋਣਾ, ਸਾਵਧਾਨ ਹੋਣਾ, ਕਿਤੇ ਸਾਨੂੰ ਕੋਈ ਬਰਬਾਦ ਤਾਂ ਨਹੀਂ ਕਰ ਰਿਹਾ, ਕੋਈ ਚੋਰ ਸਾਨੂੰ चोरी करके तो नहीं सड लैके जा रहे, असि जड़े बाहरी गुरु प्यारे दुश्मन है इन्हों वालों तो सावधान रहने, चलो घट रहने हैं लेकिन रहने हैं, थोड़ा बहुता रहने हैं, लेकिन जड़े अंदर साढ़े बैठे ने चोर, अंदर साढ़े जड़े वैरी बैठे ने, उन्हां तो असी सावधान जड़ा बिल्कुल भी नहीं। हाँ, इस देही अंदर पंच चोर वसा है, काम क्रोध लोभ मोह हंकारा। साढ़े शरीर दे विच काम बैठा है, साढ़े शरीर दे विच लोभ बैठा है, साढ़े शरीर दे विच मोह बैठा है, हंकार बैठा है, इन्हां तो असी सावधान नहीं हाँ। किते सानू काम लुट रहा है, किते सानू क्रोध लुट रहा है, किते सानू मोह लुट रहा है, किते सानू हंकार लुट रहा है, किते सानू निंदिया लुट रही है। निंदिया भी जीवन बर्बाद करती है गुरु प्यारियो, निंदिया भी जिंदगी बर्बाद करती है, चुगली भी जिंदगी बर्बाद करती है, साड़ा भी जिंदगी बर्बाद करता है, द्वैश भी जिंदगी बर्बाद करती है। ये साढ़े अंदर पए हुए विकार है, ये भी सानू लुट रहे हैं और असी लुटे जा रहे हैं। क्यों लुटे जा रहे हैं? क्योंकि सावधान नहीं है असी, सुचेत नहीं है असी, सुचेत इस करके नहीं है, सावधान इस करके नहीं है क्योंकि साड़ी प्रीत साड़ा प्यार अकाल पुरख नाल नहीं है, साड़ा प्यार साड़ी प्रीत दुनिया नाल है, संसार नाल है। जिन्ना चिर संसार नाल प्यार रहेगा, संसार नाल प्यार दा मतलब की है गुरु प्यारियो? अपने शरीर नाल प्यार, अपने परिवार कारोबार अपने आले दुआले नाल प्यार। महाराज की बाणी यह नहीं कहती कि तुसी आपदे शरीर नाल प्यार ना करो, परिवार नाल प्यार ना करो, अपने आले दुआले नाल प्यार ना करो, ये नहीं कहती महाराज की बाणी। सानू महाराज की बाणी सानू कहती है कि प्यार करो, पर इन्ना नहीं कि इस प्यार दे विच तुसी वाहिगुरु नूं भुल जाओ, अकाल पुरख नूं भुल जाओ। अपने आप नूं प्यार करना ये कोई माड़ी गल नहीं गुरु प्यारी, अपने आप नूं संभालना कोई माड़ी मोड़ी माड़ी गल नहीं है। नानक सो प्रभ सिमरी है तिस देही कौ पाल। सतगुरु जी बाणी च सानू समझाउंदे है, कहिंदे इस शरीर दी जथा शक्त पालना करदे आ, अकाल पुरख नूं ध्याउणा है, पालना करदे आ, पर असीं कित्थे पालना करदे आ शरीर दी भी। ਇਹ ਸਰੀਰ ਹਰੀ ਮੰਦਰ ਕਿਹਾ ਮਹਾਰਾਜ ਨੇ ਬਾਣੀ ਚ, ਹਰੀ ਮੰਦਰ ਇਹੋ ਸਰੀਰ ਹਰਿਮੰਦਰ ਹੈ। ਅਸੀਂ ਦਰਬਾਰ ਸਾਹਿਬ ਬੈਠੇ ਹਾਂ ਨਾ ਗੁਰੂ ਪਿਆਰਿਓ, ਕਿਤੇ ਪ੍ਰਕਰਮਾਂ ਦੇ ਵਿੱਚ ਮਾੜਾ ਜਿਹਾ ਵੀ ਕਿਤੇ ਕਚਰਾ ਨਜ਼ਰ ਆ ਜਾਏ, ਅਸੀਂ ਕਿਸੇ ਸੇਵਾਦਾਰ ਵੱਲ ਨਹੀਂ ਵੇਖਦੇ, ਆਪ ਚੁੱਕ ਕੇ ਉਸਨੂੰ ਕੂੜਾਦਾਨ ਚ ਪਾਉਣੇ ਆ, ਵੀ ਗੁਰੂ ਘਰ ਹੈ ਭਾਈ ਇੱਥੇ ਸਫਾਈ ਜ਼ਰੂਰੀ ਹੈ, ਇਹ ਗੁਰੂ ਦਾ ਘਰ ਹੈ ਇੱਥੇ ਸਫਾਈ ਜ਼ਰੂਰੀ ਹੈ, ਬਿਲਕੁਲ ਜ਼ਰੂਰੀ ਹੈ। ਗੁਰੂ ਦੇ ਘਰ ਦੇ ਵਿੱਚ ਸਾਫ਼ ਸਫਾਈ ਬਿਲਕੁਲ ਜ਼ਰੂਰੀ ਹੈ, ਪਰ ਅਸੀਂ ਸਰੀਰ ਦੀ ਸਫਾਈ ਕਰਨ ਦਾ ਯਤਨ ਬਿਲਕੁਲ ਹੀ ਨਹੀਂ ਕਰਦੇ। ਸਰੀਰ ਦੇ ਵਿੱਚ ਗੰਦ ਮੰਦ ਪਾਈ ਜਾਂਦੇ ਹਾਂ, ਜੋ ਜਹਾਨ ਦਾ ਨਸ਼ਾ ਅਸੀਂ ਸਰੀਰ 'ਚ ਪਾਉਣ ਦਾ ਯਤਨ ਕਰਦੇ, ਕੋਈ ਭੁੱਕੀ ਪਾਉਂਦਾ, ਕੋਈ ਸਮੈਕ ਪਾਉਂਦਾ, ਕੋਈ ਹੀਰਨ ਪਾਉਂਦਾ, ਕੋਈ ਗੁਰ ਪਿਆਰਿਓ ਸ਼ਰਾਬ ਪਾਉਂਦਾ। ਕੀ ਸਰੀਰ ਹਰੀ ਦਾ ਮੰਦਰ ਨਹੀਂ ਹੈ? ਜੇ ਸਰੀਰ ਹਰੀ ਦਾ ਮੰਦਰ ਹੈ ਬਾਣੀ ਕਹਿੰਦੀ ਹੈ, ਤਾਂ ਫਿਰ ਸਰੀਰ ਨੂੰ ਵੀ ਸ਼ੁੱਧ ਰੱਖਣਾ, ਸਾਫ਼ ਰੱਖਣਾ, ਜਿਵੇਂ ਬਾਹਰੋਂ ਸਾਫ਼ ਰੱਖਦੇ ਹਾਂ ਉਵੇਂ ਅੰਦਰੋਂ ਸਾਫ਼ ਰੱਖਣਾ ਇਹ ਸਾਡਾ ਫਰਜ਼ ਹੈ। ਸਾਡੀ ਸੋਚ ਨੂੰ ਸਾਫ਼ ਰੱਖਣਾ ਸਾਡਾ ਫਰਜ਼ ਹੈ, ਸਾਡੇ ਖਿਆਲਾਂ ਨੂੰ ਸਾਫ਼ ਰੱਖਣਾ ਸਾਡਾ ਫਰਜ਼ ਹੈ। ਸੋਚ ਕਦੋਂ ਸਾਫ਼ ਰਹੇਗੀ, ਖਿਆਲ ਕਦੋਂ ਸਾਫ਼ ਰਹਿਣਗੇ? ਜਦੋਂ ਅਸੀਂ ਗੁਰੂ ਪਿਆਰਿਓ ਸਾਫ਼ ਦੇ ਨਾਲ ਬੈਠਾਂਗੇ, ਜਦੋਂ ਅਸੀਂ ਚੰਗੇ ਨਾਲ ਬੈਠਾਂਗੇ। ਤੇ ਚੰਗਾ ਕੌਣ ਹੈ ਇਸ ਜਗਤ 'ਚ, ਕਿੱਥੋਂ ਲੱਭੀਏ? ਸਾਨੂੰ ਲੱਭਣ ਜਾਣ ਦੀ ਲੋੜ ਨਹੀਂ ਹੈ ਗੁਰੂ ਪਿਆਰਿਓ, ਕਿਤੇ ਸਾਡੇ ਗੁਰੂ ਤੋਂ ਚੰਗਾ ਕੌਣ ਹੈ? ਅਸੀਂ ਗੁਰੂ ਕੋਲ ਬੈਠੀਏ, ਗੁਰੂ ਨੂੰ ਪੜ੍ਹੀਏ, ਗੁਰੂ ਕਿਤੇ ਗਾਇਬ ਹੋ ਗਿਆ? ਗੁਰੂ ਹਾਜ਼ਰ ਨਾਜ਼ਰ ਹੈ ਗੁਰੂ ਪਿਆਰਿਓ, ਸਿੱਖ ਦਾ ਗੁਰੂ ਹਾਜ਼ਰ ਨਾਜ਼ਰ ਹੈ। ਅਸੀਂ ਗੁਰੂ ਦੀ ਹਜ਼ੂਰੀ 'ਚ ਬੈਠੀਏ, ਗੁਰੂ ਕੋਲ ਬੈਠੀਏ। ਗੁਰੂ ਤੋਂ ਚੰਗਾ ਕਿਹੜਾ ਹੈ ਸੰਸਾਰ ਦੇ ਵਿੱਚ? ਗੁਰੂ ਤੋਂ ਚੰਗਾ ਸੰਸਾਰ 'ਚ ਕੋਈ ਨਹੀਂ ਹੈ ਸਾਧ ਸੰਗਤ ਜੀ। इस करके गुरु कोल जो बैठांगे ना तो फिर साडे ख्याल भी पवित्र होणगे ते साडा मन भी पवित्र होएगा साडी सोच भी पवित्र होएगी। पर बैठना गुरु कोल गुरु प्यारियो भावना दे नाल है, जे भावना नेक नहीं ना है फिर गुरु कोल बैठ के भी नहीं गुरु प्यारियो गल बनदी है। जे मन च बेईमानी है, मन च चोर है, भावें गुरु कोल बह जाइए गुरु प्यारियो फिर गल नहीं बनदी है। मन च लालसा है किसी किस्म की, गुरु कोल बैठी है फिर गल नहीं बनती गुरु प्यारियो। तो भावना नाल बैठना पैना गुरु कोल, ते जो गुरु कोल भावना नाल बैठांगे वाहिगुरु नाल प्यार बनेगा ते फिर असी गुरु प्यारियो सावधान होवांगे सुचेत होवांगे। धन गुरु अर्जन देव जी महाराज कहंदे तेरा जन राम नाम रंग जागा, वाहिगुरु तेरा जिहड़ा ये सेवक है ये तेरे नाम की प्रीत दे विच भिज्जिया जाग पिया है, सुचेत हो गया है, सावधान हो गया है। मजाल है कि माड़ा जा भी ख्याल माड़ा अंदर आ जाए, मजाल है कि थोड़ी जिन्नी भी गंदी सोच अंदर आ जाए, मजाल है कि किते निंदिया दे बोल मूँह चो निकल जान, मजाल है कि किसे नू मंदा बोलिया जाए। महाराज नहीं, हुण ऐसा नहीं हुंदा है क्योंकि प्यार वाहिगुरु का पैदा हो गया है। तो जिन्हां दे मना विच वाहिगुरु का प्यार है, जिन्हां दे मना च गुरु का प्यार है, वह फिर गुरु प्यारियो इन्हां विकारां तो सावधान होकर जिंदगी जिउंदे ने, सुचेत होकर जिंदगी जिउंदे। कोई आखी जाए मैं गुरु नाल जुड़िया, मेरे मन च गुरु का प्यार है, मेरे मन च गुरु का प्यार है, कितों दिसेगा? बोल बाणी तो दिसेगा सात संगत जी, वर्तनी तो दिसेगा। जे साडी बोल बाणी पवित्र है, साडी वर्तनी पवित्र है, साडी तकनी पवित्र है, साडी उठनी बैठनी पवित्र है, साडे कर्म पवित्र ने, फिर पता लगेगा गुरु प्यारियों के वाकई गुरु का प्यार है। तो जे साडी बोल बाणी नहीं गुरु प्यारियो पवित्र, जे साडी तकनी पवित्र नहीं है, जे साडी गुरु प्यारियो करनी पवित्र नहीं है, तो फिर गुरु का प्यार नजरी नहीं पाएगा। तो कहण दे नाल गुरु प्यारियो गुरु का प्यार नहीं बनता है, गुरु का प्यार नहीं बनता है। मैं वड्डा सिख हाँ, फलाने सिख नहीं है, केवल कहण दे नाल मैं वड्डा सिख हाँ गल नहीं बनती गुरु प्यारियो। वड्डा सिख बनन दे लई गुरु का होना जरूरी है, तो गुरु का होने वास्ते गुरु प्यारियो मनमत तो दूर होना जरूरी है। इस करके धन गुरु अर्जन देव जी महाराज गुरु प्यारियो पहली पंक्ति च बचन कहते कि तेरा जन राम नाम रंग जागा। दूजा बचन की कहते हैं, कहते आलस छीज गया सब तन ते। देखो किड्डी कमाल दी गल कही है धन गुरु अर्जन देव जी महाराज ने, कहिंदे आलस छीज गया सब तन ते। साडे तन दे विच्चों आलस जिहड़ा है वह सारा ही छिज गया है। आलस एक आलस किहनूं कहिंदे आपां गुरु प्यारियो? आलस कहिंदे आ सुस्ती नूं। एक तां शरीर नूं सुस्ती आ जांदी, शरीर नूं आलस आ जांदा है। जदों शरीर नूं सुस्ती आ जांदी है, शरीर नूं आलस आ जांदा है, शरीर जिहड़ा ढहिंदा 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 गुरु प्यारियो लम्मा पैण नूं काला पैंदा रहिंदा। पर इत्थे किस आलस की गल हो रही है? इत्थे शरीरक आलस की नहीं, मानसिक आलस की गल हो रही है गुरु प्यारियो। शरीर का आलस तो दूर हो जाता है जदों दो चार घंटे शरीर सौं उठता है। आलस पैदा हो गया, सुस्ती पैदा होगी, तुसी दो चार घंटे सौं जो सुस्ती दूर हो जाएगी। पर जिहड़ी मानसिक सुस्ती है, मानसिक आलस है, ये गुरु प्यारियो बड़ा भैड़ा है, बड़ा चंद्रा है, बड़ा चंद्रा है। बंदे नूं सावधानी नहीं होण दिंदा, बंदे नूं जागनी नहीं दिंदा है। पर धन गुरु अर्जन देव जी महाराज कहिंदे साडा तां भाई ये आलस दूर हो गया सारा तन चों। पुछिए महाराज नूं सच्चे पातशाह किवें दूर हुंदा है? असीं भी चाहुंदे हां कि साडे तन दे विच्चों ये मानसिक आलस भी दूर हो जाए। जिवें असीं इशनान करदे हां ना, आ सरोवर बणे ने गुरु प्यारियो, गुरु साहिबान ने बनाए ने। मकसद की है कि जदों भी सिख इत्थे आएगा इशनान करेगा तन दा आलस दूर होएगा, ते जदों अंदर जाके कीर्तन सुनेगा मन दा आलस दूर होएगा। ਜੇ ਤਨ ਦਾ ਆਲਸ ਲੈ ਕੇ ਅੰਦਰ ਚਲਾ ਗਿਆ ਤੇ ਮਨ ਦਾ ਆਲਸ ਵੀ ਦੂਰ ਨਹੀਂ ਹੋਣਾ। ਮਨ ਦਾ ਆਲਸ ਤਾਂ ਤਦੇ ਦੂਰ ਹੋਏਗਾ ਨਾ ਜੇ ਮਨ ਨੂੰ ਇਕਾਗਰ ਕਰਕੇ ਭਜਨ ਸੁਣੇਗਾ, ਕੀਰਤਨ ਸੁਣੇਗਾ। ਤੇ ਮਨ ਤਾਂ ਗੁਰੂ ਪਿਆਰਿਓ ਜਿਹੜਾ ਇਕਾਗਰ ਹੋ ਕੇ ਸੁਣੇਗਾ ਜੇ ਸਰੀਰ ਆਲਸ ਤੋਂ ਰਹਿਤ ਹੋਏਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਪਹਿਲੋ ਸਰੀਰਕ ਇਸ਼ਨਾਨ ਕਰਕੇ ਨਾ ਸਰੋਵਰ ਦੇ ਵਿੱਚ ਸਰੀਰਕ ਆਲਸ ਦੂਰ ਕਰਕੇ ਫਿਰ ਕਹਿੰਦੇ ਇਕਾਗਰ ਹੋ ਕੇ ਅੰਦਰ ਸਤਸੰਗਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰੋ। ਤੇ ਸ਼ਬਦ ਜਲ ਜਿਹੜਾ ਇਹ ਫਿਰ ਤੁਹਾਡੇ ਮਾਨਸਿਕ ਆਲਸ ਨੂੰ ਲਾਹ ਦੇਗਾ। ਜਿਵੇਂ ਸਰੋਵਰ ਦਾ ਜਲ ਤਨ ਦੇ ਆਲਸ ਨੂੰ ਦੂਰ ਕਰ ਦਿੰਦਾ ਹੈ, ਇਵੇਂ ਗੁਰੂ ਪਿਆਰਿਓ ਸ਼ਬਦ ਰੂਪੀ ਜਲ, ਨਾਮ ਰੂਪੀ ਜਲ, ਭਜਨ ਰੂਪੀ ਜਲ, ਬੰਦਗੀ ਰੂਪੀ ਜਲ, ਇਹ ਮਨ ਦੇ ਆਲਸ ਨੂੰ ਦੂਰ ਕਰਦਾ, ਇਹ ਮਨ ਦੇ ਆਲਸ ਨੂੰ ਲਾਹ ਦਿੰਦਾ। ਇਸ ਕਰਕੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆਲਸ ਛੀਜ ਗਿਆ ਸਭ ਤਨ ਤੇ। ਮਹਾਰਾਜ ਕਦੋਂ ਛਿੱਜ ਗਿਆ ਆਲਸ ਤਨ ਦੇ ਵਿੱਚੋਂ? ਕਹਿੰਦੇ ਪ੍ਰੀਤਮ ਸਿਉਂ ਮਨ ਲਾਗਾ, ਜਦੋਂ ਮਨ ਪ੍ਰੀਤਮ ਨਾਲ ਲੱਗ ਗਿਆ। ਹੁਣ ਪ੍ਰੀਤਮ ਕੌਣ ਹੈ ਗੁਰੂ ਪਿਆਰਿਓ? ਪ੍ਰੀਤਮ ਦਾ ਅਰਥ ਹੈ ਗੁਰੂ ਪਿਆਰਿਓ ਪਿਆਰ, ਪਿਆਰਾ, ਜਿਹਨੂੰ ਪਿਆਰ ਕੀਤਾ ਜਾਂਦਾ ਹੈ। ਤੇ ਇਸ ਸੰਸਾਰ ਦੇ ਵਿੱਚ ਪ੍ਰੀਤਮ ਜਿਹੜਾ ਉਹ ਕੇਵਲ ਤੇ ਕੇਵਲ ਅਕਾਲ ਪੁਰਖ ਹੈ ਗੁਰੂ ਪਿਆਰਿਓ। ਬੰਦਿਆਂ ਦੇ ਨਾਮ ਵੀ ਪ੍ਰੀਤਮ ਹੁੰਦੇ ਨੇ ਗੁਰੂ ਪਿਆਰਿਓ, ਪਰ ਅਸਲੀ ਪ੍ਰੀਤਮ ਜਿਹੜਾ ਹੈ, ਅਸਲੀ ਪਿਆਰਾ ਜਿਹੜਾ ਹੈ, ਉਹ ਅਕਾਲ ਪੁਰਖ ਹੈ, ਵਾਹਿਗੁਰੂ ਹੈ ਗੁਰੂ ਪਿਆਰਿਓ, ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪ੍ਰੀਤਮ ਸਿਉਂ ਮਨ ਲਾਗਾ। ਸਿਉਂ ਦਾ ਮਤਲਬ ਹੈ ਨਾਲ। ਜਦੋਂ ਪ੍ਰੀਤਮ ਦੇ ਨਾਲ ਮਨ ਜੁੜ ਗਿਆ, ਜਦੋਂ ਵਾਹਿਗੁਰੂ ਦੇ ਨਾਲ ਮਨ ਜੁੜ ਗਿਆ, ਉਦੋਂ ਸਾਰਾ ਹੀ ਸਰੀਰ ਦੇ ਵਿੱਚੋਂ ਆਲਸ ਜਿਹੜਾ ਹੈ ਉਹ ਦੂਰ ਹੋ ਗਿਆ। ਜਦੋਂ ਵਾਹਿਗੁਰੂ ਦੀ ਪ੍ਰੀਤ ਪੈਦਾ ਹੋ ਗਈ, ਜਦੋਂ ਵਾਹਿਗੁਰੂ ਦਾ ਪਿਆਰ ਪੈਦਾ ਹੋ ਗਿਆ ਮਨ ਦੇ ਵਿੱਚ, ਤੇ ਅਸੀਂ ਜਾਗ ਪਏ, ਸਾਵਧਾਨ ਹੋ ਗਏ, ਸੁਚੇਤ ਹੋ ਗਏ। ਕਿਹਦੇ ਵੱਲੋਂ? ਵਿਕਾਰਾਂ ਵੱਲੋਂ, ਵਿਕਾਰਾਂ ਵੱਲੋਂ ਸੁਚੇਤ ਹੋ ਗਏ, ਵਿਕਾਰਾਂ ਵੱਲੋਂ ਜਾਗ ਪਏ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਪਿਆਰਿਓ ਇਸ ਪਾਵਨ ਰਹਾਉ ਦੀ ਪੰਕਤੀ 'ਚ ਸਾਨੂੰ ਸਮਝਾਉਂਦੇ। ਹੁਣ ਸਮੁੱਚੇ ਸ਼ਬਦ ਵਿੱਚ ਕੀ ਸਮਝਾਉਂਦੇ ਨੇ ਗੁਰੂ ਪਿਆਰਿਓ? ਆਓ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰੀਏ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ 'ਚ ਜੁੜੇ ਬੈਠੇ ਹਾਂ, ਮਨੋਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾ, ਜਿਸ ਕਾ ਬਿਸਰਾ ਪ੍ਰਾਨ ਪਤ ਦਾਤਾ, ਸੋਈ ਗਣ ਹੋ ਅਭਾਗਾ।
ਧਨਾਸਰੀ ਗੁਰ ਪਿਆਰਿਓ ਰਾਗ ਦਾ ਨਾਂ ਹੈ। ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ। ਪਹਿਲੀ ਪੰਕਤੀ 'ਚ ਹੁਣ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ, ਕਹਿੰਦੇ ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ। ਜਿਸ ਕਉ, ਕਉ ਦਾ ਅਰਥ ਹੈ ਨੂੰ, ਜਿਸ ਨੂੰ ਬਿਸਰੈ ਬਿਸਰ ਜਾਂਦਾ। ਕੌਣ ਬਿਸਰ ਜਾਂਦਾ ਹੈ? ਪ੍ਰਾਨ ਪਤ ਦਾਤਾ। ਪ੍ਰਾਨ ਪਤ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਪ੍ਰਾਨ ਪਤ ਦਾ ਮਤਲਬ ਹੈ ਪ੍ਰਾਣਾਂ ਦਾ ਪਤੀ। ਪ੍ਰਾਣ ਕੀ ਹੈ? ਪ੍ਰਾਣ ਹੈ ਸਵਾਸ। ਪਤੀ ਦਾ ਅਰਥ ਕੀ ਹੈ? ਪਤੀ ਦਾ ਅਰਥ ਹੈ ਮਾਲਕ, ਸਵਾਸਾਂ ਦਾ ਮਾਲਕ। ਹੁਣ ਸਵਾਸਾਂ ਦਾ ਮਾਲਕ ਕੌਣ ਹੈ ਗੁਰੂ ਪਿਆਰਿਓ? ਸਵਾਸਾਂ ਦਾ ਮਾਲਕ ਕੋਈ ਬੰਦਾ ਤਾਂ ਹੋ ਨਹੀਂ ਸਕਦਾ, ਨਾ ਸਰਕਾਰ ਹੋ ਸਕਦੀ ਹੈ। ਸਵਾਸਾਂ ਦਾ ਮਾਲਕ ਤਾਂ ਕੇਵਲ ਵਾਹਿਗੁਰੂ ਹੈ। ਤੇ ਦੂਜਾ ਸ਼ਬਦ ਗੁਰੂ ਪਿਆਰਿਓ ਦਾਤਾ। ਦਾਤਾ ਕੌਣ ਹੈ? ਦਾਤਾ ਵੀ ਵਾਹਿਗੁਰੂ ਹੈ। ਵਾਹਿਗੁਰੂ ਤੋਂ ਵੱਡਾ ਤਾਂ ਦਾਤਾ ਕੋਈ ਹੈ ਹੀ ਨਹੀਂ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦਿੰਦਿਆਂ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਇੱਕੋ ਹੀ ਦਾਤਾ ਹੈ। ਬਾਕੀ ਜਿਹੜੇ ਸੰਸਾਰ 'ਚ ਦਾਤੇ ਹੈ ਨਾ ਗੁਰੂ ਪਿਆਰਿਓ, ਇਹ ਅਧੂਰੇ ਦਾਤੇ ਹੈ। ਅਧੂਰੇ ਦਾਤੇ ਇਸ ਕਰਕੇ ਹੈ ਕਿਉਂਕਿ ਜਿਹੜਾ ਇਹ ਦਾਤ ਦਿੰਦੇ ਨੇ ਇਹ ਲੈ ਕੇ ਦਿੰਦੇ ਨੇ ਕਿਸੇ ਤੋਂ, ਵਾਹਿਗੁਰੂ ਤੋਂ ਲੈ ਕੇ ਦਿੰਦੇ ਨੇ। ਇਸ ਕਰਕੇ ਗੁਰੂ ਪਿਆਰਿਓ ਪੂਰਨ ਦਾਤਾ ਜਿਹੜਾ ਹੈ, ਵੱਡਾ ਦਾਤਾ ਜਿਹੜਾ ਹੈ, ਉਹ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ, ਕੇਵਲ ਪਰਮੇਸ਼ਵਰ ਹੈ। ਅਸੀਂ ਤਾਂ ਜੇ ਦਿੰਦੇ ਹਾਂ ਨਾ ਕਿਸੇ ਨੂੰ ਤਾਂ ਸਾਨੂੰ ਕਿਸੇ ਨੇ ਦਿੱਤਾ ਹੈ। ਕਿਹਨੇ ਦਿੱਤਾ ਹੈ? ਸਾਨੂੰ ਮਾਲਕ ਨੇ ਦਿੱਤਾ, ਵਾਹਿਗੁਰੂ ਨੇ ਦਿੱਤਾ। ਅਸੀਂ ਤਾਂ ਵਾਹਿਗੁਰੂ ਦੀਆਂ ਦਾਤਾਂ ਦੇ ਵਿੱਚੋਂ ਅਗਾਂਹ ਕਿਸੇ ਨੂੰ ਦਿੰਦੇ ਹਾਂ ਨਾ। पर असली दाता तां वाहिगुरु हो गया ना, असली दाता तां वाहिगुरु हो गया। इस करके वाहिगुरु ही दाता है गुरु प्यारियो, सारे जगत दा दाता है। असी तां बंदियां नूं दे सकते हैं, पंछियां नूं खवा सकते हैं, पशुआं नूं दे सकते हैं, वाहिगुरु तां धरती दे अंदर रेंगण वाली कीड़ियां नूं भी दिंदा है, समुंदर दे विच रहण वालियां मच्छियां जीवां जंतां नूं भी दिंदा है। जिड्डा वड्डा दाता वाहिगुरु है, उड्डा वड्डा दाता जहान दे उत्ते कोई इंसान नहीं हो सकता। गुरु प्यारे एडा वड्डा दाता है, एडा वड्डा दाता है कि असी दाता लैण वाले थक जाने हैं, पर वो दे नाला नहीं थकता है। देंदे दे लेंदे थक पाहे, जुगा जुगंतर खाही खाही। श्री गुरु अर्जन देव जी महाराज कहते, जिस कौ बिसरै प्राण पत दाता, सोई गनहों अभागा। कहते ओनू अभागा समझो जिन्हों वाहगुरु दाता विसर जाता है, भुल जाता है। अभागा, अभागा का मतलब है बदकिस्मत। एक शब्द है खुशकिस्मत, करमा वाला, आप कहने करमा वाला है। जिदे गुरु प्यारियो औलाद पैदा हो जाए ना, असी कहने करमा है। चंगी निकल जाए असी कहने करमा है। किसी धन मिल जाए असी कहने बड़े भाग चंगे है भाई। आ बंदा जिहड़ा है ना, ये कल बड़ी गरीबी की अवस्था च विचरदा सी, अज बड़ा पैसा आ गया दे कोले, बड़े चंगे भाग है भाई। ये बंदे की सोच है गुरु प्यारियो। गुरु की सोच ते बंदे की सोच दे विच जमीन आसमान का फर्क है। साड़ी सोच की कहती है, किसी नूं चंगी नौकरी मिल जाए बड़े वड्डे भाग है बई, नौकरी मिल गई, चंगी नौकरी मिल गई। किसी का बिजनेस चल पाए बड़े वड्डे भाग है बई, बिजनेस चल पिया। किसी नूं रुपया पैसा मिल जाए बड़े वड्डे भाग है बई, रुपया पैसा मिल गया। यह साड़ी सोच है, पर गुरु की सोच की है? गुरु की सोच है गुरु प्यारियो, जिहदा करतार नाल चित जुड़ गया वह भागां वाला है। जिहड़ा संगत करन लग पिया, बाणी पढ़न लग पिया, सेवा करन लग पिया, वह भागां वाला है। ते अभागा कौन है, बदकिस्मत कौन है? साड़ी नज़र च, दुनियावी लोगों की नज़र च, जिदे कोले पैसा ना रहे, जिदे कोले घर बार ना रहे, जिदे कोले जमीन जायदाद खुस जे, असी कहने तो अभागा है। पर गुरु साडा की कहिंदा है? गुरु कहिंदा है कि भाई अभागा वह है जिन्हों वाहिगुरु विसर जाता। धन गुरु रामदास महाराज का बचन है ना, कहते बस्ता टुटी झुंपरी चीर सब छिन्ना, जात ना पत ना आदरो उद्यान पर मिन्ना। ते आखर च कहते राजा सगली सृष्ट का हर नाम मन पिन्ना। झोंपड़ी च रहिंदा आवे, दो हाथ ते रोटी रख के खांदा आवे, भांडे भी ना होण, पर जे वाहिगुरु नाल प्यार है ना, वह सारी सृष्टि का राजा है। ते जे राजा है, धन दौलत है, जमीन जायदाद है, वाहिगुरु का प्यार नहीं है, कोई भजन नहीं, कोई सेवा नहीं, कोई सिमरन नहीं, तो वह बदकिस्मत है, अभागा है। तो इत्थे श्री गुरु अर्जन देव जी महाराज भी कह रहे ने, ओ भाई सिखो, अभागा कौन है, बदकिस्मत कौन है? कहिंदे सोई गनहो अभागा, उनू अभागा गिणो जिस कौ बिसरै प्राण पत दाता, जिन्हों प्राणा का पति, स्वासां का मालक दाता वाहिगुरु भुल जाता है। ते जिन्हों परमात्मा भुल जाता है ना, रोग भी उस नूं लगते ने, परमेश्वर ते भुलिया व्यापन सभे रोग, जिन्हों वाहिगुरु भुल जाता है। वाहिगुरु भुलना नहीं चाहिए गुरु प्यारियो। वाहिगुरु जो भुलदा नहीं ना, तो फिर गुरु प्यारियो, धन गुरु अर्जन देव जी महाराज तत्तियां तवियां ते बैठे ने, तत्तियां तवियां ते बैठ के भी आख्या कि हे अकाल पुरख तेरा किया मिठा लग है। क्यों? साढ़े पैर च कंडा चुभ जाए, असी हाए हाए करनों नहीं हटते। तो धन गुरु अर्जन देव जी महाराज तत्तियां तवियां ते बैठ के भी कहिंदे ने कि तेरा किया मिठा लग है, क्योंकि परमेश्वर याद है, वाहिगुरु याद है। गुरु प्यारे जदों धन गुरु नानक देव जी महाराज के कोले सिख आउंदे सी ना, आके मत्था टेकदे सी, ते जिहदे ते गुरु नानक साहब जी सब तो वध खुश हुंदे सी, उहनूं पता किहड़ी असीस दिंदे सी, उहनूं कहा करदे सी कि जा पुरखा तेरे करतार चित आवे। ये गुरु नानक साहब जी की सब तो वड्डी असीस सी, दिंदे उहनूं सी जिहदे ते बहुत खुश हुंदे सी, जिहदे ते बाले खुश हो जांदे सी, जिहड़ा बहुत सेवा करदा, जिहड़ा वाहिगुरु करदा भावना दिखाउंदा, उहनूं श्री गुरु नानक देव जी महाराज इहो ही आशीर्वाद दिया करदे सी, जा पुरखा तेरे करतार चित आवे। ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁੱਖ ਚੋਂ ਨਿਕਲ ਗਿਆ ਜਾ ਪੁਰਖਾ ਤੇਰੇ ਕਰਤਾਰ ਚਿੱਤ ਆਵੇ, ਤੇ ਫਿਰ ਚਿੱਤ 'ਚ ਨਾ ਆਵੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਗੁਰੂ ਪਿਆਰੇ, ਉਸੇ ਵੇਲੇ ਚਿੱਤ 'ਚ ਆ ਜਾਂਦਾ ਸੀ। ਵੱਡੀ ਗੱਲ ਹੈ ਗੁਰੂ ਪਿਆਰਿਓ, ਵਾਹਿਗੁਰੂ ਚਿੱਤ 'ਚ ਰਹਿਣਾ, ਵਾਹਿਗੁਰੂ ਯਾਦਾਂ 'ਚ ਰਹਿਣਾ, ਵਾਹਿਗੁਰੂ ਚੇਤਿਆਂ 'ਚ ਰਹਿਣਾ। ਤੇ ਮਹਾਰਾਜ ਕਹਿੰਦੇ ਜਿਹਦੇ ਚੇਤਿਆਂ 'ਚ ਖਿਆਲਾਂ 'ਚ ਵਾਹਿਗੁਰੂ ਰਹਿੰਦਾ, ਭਾਈ ਕਹਿੰਦੇ ਉਹ ਭਾਗਾਂ ਵਾਲਾ ਹੈ, ਤੇ ਜਿਹੜਾ ਭੁੱਲ ਜਾਂਦਾ ਹੈ ਉਹਨੂੰ ਅਭਾਗਾ ਸਮਝ ਲਓ। ਕਹਿੰਦੇ ਇਹ ਦੱਸਦੇ ਨੇ
ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ।
ਚਰਨ ਕਮਲ ਦਾ ਮਤਲਬ ਹੁੰਦਾ ਗੁਰੂ ਪਿਆਰਿਓ ਕੌਲ ਫੁੱਲ ਵਰਗੇ ਚਰਨ। ਕਹਿੰਦੇ ਕਮਲ ਦਾ ਜਿਹੜਾ ਫੁੱਲ ਹੈ ਨਾ ਬੜਾ ਖੂਬਸੂਰਤ ਹੈ। ਸਨਾਤਨ ਮਤ ਦੇ ਵਿੱਚ ਕਮਲ ਦੇ ਫੁੱਲ ਨੂੰ ਬੜਾ ਪਵਿੱਤਰ ਵੀ ਮੰਨਿਆ ਗਿਆ। ਇਸੇ ਕਰਕੇ ਜਦੋਂ ਜੱਗ ਵਗੈਰਾ ਹੁੰਦੇ ਸੀ ਉਦੋਂ ਕਮਲ ਫੁੱਲਾਂ ਦਾ ਹੋਣਾ ਜਿਹੜਾ ਹੈ ਜੱਗ ਅਨੁਸ਼ਠਾਨ ਦੇ ਵਿੱਚ ਜ਼ਰੂਰੀ ਸਮਝਿਆ ਜਾਂਦਾ ਸੀ, ਖੂਬਸੂਰਤ ਗਿਣਿਆ ਜਾਂਦਾ ਕਮਲ ਦਾ ਫੁੱਲ। ਇਸ ਕਰਕੇ ਵਾਹਿਗੁਰੂ ਦੇ ਚਰਨਾਂ ਨੂੰ ਕਮਲ ਦੇ ਫੁੱਲ ਦੇ ਨਾਲ ਤਸ਼ਬੀਹ ਦਿੱਤੀ ਹੈ ਗੁਰੂ ਪਿਆਰੇ। ਕਮਲ ਦਾ ਫੁੱਲ, ਚਰਨ ਕਮਲ, ਕਮਲ ਦੇ ਫੁੱਲ ਵਰਗੇ ਚਰਨ ਕਿਹਦੇ? ਵਾਹਿਗੁਰੂ ਦੇ। ਹੁਣ ਵਾਹਿਗੁਰੂ ਦੇ ਚਰਨ ਕਿਹੜੇ ਆ ਗੁਰੂ ਪਿਆਰਿਓ? ਚੱਕਰ ਚਿਹਨ ਔਰ ਵਰਨ, ਜਾਤ ਔਰ ਪਾਤ ਨਾਹਨ, ਜਿਹੇ ਰੂਪ ਰੰਗ ਔਰ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ। ਵਾਹਿਗੁਰੂ ਦਾ ਤਾਂ ਕੋਈ ਰੂਪ ਨਹੀਂ ਹੈ, ਕੋਈ ਚੱਕਰ ਨਹੀਂ, ਕੋਈ ਚਿਹਨ ਨਹੀਂ, ਉਹਦੇ ਚਰਨ ਕਿਹੜੇ ਹੋ ਗਏ? ਗੁਰਬਾਣੀ 'ਚ ਗੁਰੂ ਪਿਆਰਿਓ ਚਰਨ ਕਮਲਾਂ ਦੀ ਗੱਲ ਬਹੁਤ ਜਗ੍ਹਾ ਆਉਂਦੀ। ਵਾਹਿਗੁਰੂ ਦੇ ਚਰਨ ਗੁਰੂ ਪਿਆਰਿਓ ਵਾਹਿਗੁਰੂ ਦਾ ਨਾਮ ਹੈ, ਵਾਹਿਗੁਰੂ ਦੇ ਚਰਨ ਹੈ, ਵਾਹਿਗੁਰੂ ਦਾ ਨਾਮ ਹੈ। ਅਤੇ ਫਿਰ ਵਾਹਿਗੁਰੂ ਦੀਆਂ ਅੱਖਾਂ, ਉਹ ਵੀ ਵਾਹਿਗੁਰੂ ਦਾ ਨਾਮ ਹੈ। ਵਾਹਿਗੁਰੂ ਦੇ ਹੱਥ, ਉਹ ਵੀ ਵਾਹਿਗੁਰੂ ਦਾ ਨਾਮ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਨਾ, ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਗੁਰੂ ਦਾ ਸਰੂਪ ਗੁਰੂ ਦਾ ਸ਼ਬਦ ਹੈ, ਗੁਰੂ ਦੇ ਚਰਨ ਗੁਰੂ ਦਾ ਸ਼ਬਦ, ਗੁਰੂ ਦੇ ਨੇਤਰ ਗੁਰੂ ਦਾ ਸ਼ਬਦ, ਗੁਰੂ ਦੇ ਹੱਥ ਗੁਰੂ ਦਾ ਸ਼ਬਦ। ਇਵੇਂ ਵਾਹਿਗੁਰੂ ਦਾ ਜਿਹੜਾ ਸਮੁੱਚਾ ਸਰੂਪ ਹੈ, ਸਮੁੱਚਾ ਵਜੂਦ ਹੈ, ਉਹਨੂੰ ਅਸੀਂ ਕਿਵੇਂ ਜਾਣ ਸਕਦੇ ਹਾਂ? ਨਾਮ ਦੇ ਦੁਆਰਾ। ਇਸ ਕਰਕੇ ਨਾਮ ਹੀ ਚਰਨ ਹੈ, ਨਾਮ ਹੀ ਨੇਤਰ ਹੈ, ਨਾਮ ਹੀ ਬਾਹਾਂ ਨੇ, ਨਾਮ ਹੀ ਹੱਥਾਂ ਨੇ, ਨਾਮ ਹੀ ਸਾਰਾ ਕੁਝ ਹੈ ਪਰਮੇਸ਼ਵਰ ਦਾ। ਅਤੇ ਸਤਿਗੁਰੂ ਜੀ ਕਹਿੰਦੇ ਚਰਨ ਕਮਲ ਜਾ ਕਾ ਮਨ ਰਾਗਿਓ, ਜਿਸ ਦਾ ਮਨ ਵਾਹਿਗੁਰੂ ਦੇ ਕਮਲ ਫੁੱਲ ਵਰਗੇ ਚਰਨਾਂ ਦੇ ਨਾਲ ਰੰਗਿਆ ਗਿਆ, ਭਿੱਜ ਗਿਆ। ਅੰਮ੍ਯ ਸਰੋਵਰ ਅੰਮ੍ਰਿਤ ਸਰੋਵਰ। ਅੰਮ੍ਯਾ ਦਾ ਮਤਲਬ ਹੈ ਅੰਮ੍ਰਿਤ, ਅੰਮ੍ਰਿਤ ਸਰੋਵਰ ਪਾਗਾ ਪਾ ਲਿਆ। ਅੰਮ੍ਰਿਤ ਸਰੋਵਰ ਦਾ ਅਰਥ ਹੈ ਨਾਮ ਦਾ ਸਰੋਵਰ, ਬੰਦਗੀ ਦਾ ਸਰੋਵਰ, ਭਗਤੀ ਦਾ ਸਰੋਵਰ। ਉਹਨੇ ਨਾਮ ਅੰਮ੍ਰਿਤ ਦੇ ਸਰੋਵਰ ਨੂੰ ਪ੍ਰਾਪਤ ਕਰ ਲਿਆ, ਜਿਹਦਾ ਮਨ ਵਾਹਿਗੁਰੂ ਦੇ ਨਾਮ ਰੂਪੀ ਕਮਲ ਫੁੱਲ ਵਰਗੇ ਚਰਨਾਂ ਵਿੱਚ ਭਿੱਜ ਗਿਆ ਹੈ। ਯਾਨੀ ਜਿਹਦਾ ਮਨ ਜਿਹੜਾ ਹੈ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ, ਉਹਨੇ ਨਾਮ ਰੂਪੀ ਅੰਮ੍ਰਿਤ ਸਰੋਵਰ ਨੂੰ ਪ੍ਰਾਪਤ ਕਰ ਲਿਆ। ਇਹ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ। ਅੱਗੇ ਉਹੀ ਰਹਾਉ ਦੀ ਪੰਕਤੀ ਹੈ ਜਿਹਦੇ ਵਿੱਚ ਦੱਸਦੇ ਨੇ
ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਸੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉਂ ਮਨ ਲਾਗਾ।
ਤੇਰਾ ਜਨ ਵਾਹਿਗੁਰੂ, ਤੇਰਾ ਜਿਹੜਾ ਸੇਵਕ ਹੈ, ਰਾਮ ਨਾਮ ਰੰਗ ਜਾਗਾ, ਵਾਹਿਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਭਿੱਜਿਆ, ਪਿਆਰ ਰੰਗ ਦੇ ਵਿੱਚ ਭਿੱਜਿਆ, ਜਾਗ ਪਿਆ ਹੈ। ਆਲਸ ਛੀਜ ਗਿਆ ਸਭ ਤਨ ਤੇ, ਸਾਰਾ ਆਲਸ ਸਰੀਰ ਚੋਂ ਦੂਰ ਹੋ ਗਿਆ ਹੈ। ਪ੍ਰੀਤਮ ਸਿਉਂ ਮਨ ਲਾਗਾ, ਜਦੋਂ ਦਾ ਪ੍ਰੀਤਮ ਦੇ ਨਾਲ ਮਨ ਲੱਗਿਆ, ਜਦੋਂ ਪਿਆਰੇ ਵਾਹਿਗੁਰੂ ਦੇ ਨਾਲ ਮਨ ਲੱਗਿਆ, ਜਦੋਂ ਦਾ ਉਦੋਂ ਦਾ ਮਨ ਵਿੱਚੋਂ ਸੁਸਤੀ ਆਲਸ ਦੂਰ ਹੋ ਗਿਆ।
ਰਹਾਉ ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ।
ਹੁਣ ਗੁਰ ਪਿਆਰਿਓ, ਜਦੋਂ ਕਿਸੇ ਦਾ ਮਨ ਵਾਹਿਗੁਰੂ ਦੇ ਚਰਨਾਂ 'ਚ ਭਿੱਜ ਜਾਂਦਾ ਹੈ, ਜਦੋਂ ਕਿਸੇ ਦੀਆਂ ਯਾਦਾਂ ਦੇ ਵਿੱਚ, ਖਿਆਲਾਂ ਦੇ ਵਿੱਚ, ਸੁਰਤੀਆਂ ਬਿਰਤੀਆਂ ਦੇ ਵਿੱਚ ਵਾਹਿਗੁਰੂ ਆ ਜਾਂਦਾ ਹੈ, ਫਿਰ ਕੀ ਹੁੰਦਾ ਗੁਰ ਪਿਆਰਿਓ? ਅਵਸਥਾ ਕਿਹੋ ਜਿਹੀ ਬਣਦੀ ਹੈ? ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਹ ਜਹ ਪੇਖਾਓ, ਜਿੱਧਰ ਜਿੱਧਰ ਵੀ ਨਜ਼ਰ ਮਾਰਦੇ ਹਾਂ, ਜਹ ਜਹ ਪੇਖਾਓ ਤਹ ਨਾਰਾਇਣ, ਉੱਧਰ ਹੀ ਉੱਧਰ ਹੀ ਕਹਿੰਦੇ ਵਾਹਿਗੁਰੂ ਨਜ਼ਰ ਆਉਂਦਾ। ਨਾਰਾਇਣ ਦਾ ਮਤਲਬ ਹੈ ਵਾਹਿਗੁਰੂ, ਨਾਰਾਇਣ ਆਇਣ ਘਰ ਨੂੰ ਕਹਿੰਦੇ ਆ, ਨਾਰ ਦਾ ਅਰਥ ਹੈ ਪਾਣੀ, ਜਿਹਦਾ ਪਾਣੀ 'ਚ ਨਿਵਾਸ ਹੈ। ਸਨਾਤਨ ਮਤ ਦੇ ਵਿੱਚ ਨਾਰਾਇਣ ਨਾਮ ਜਿਹੜਾ ਹੈ ਉਹ ਵਿਸ਼ਨੂੰ ਲਈ ਇਸਤੇਮਾਲ ਹੋਇਆ, ਪਰ ਗੁਰਬਾਣੀ 'ਚ ਗੁਰ ਪਿਆਰਿਓ ਘੱਟ ਘੱਟ ਦੇ ਵਿੱਚ ਬੈਠੇ ਅਕਾਲ ਪੁਰਖ ਲਈ, ਜਿਵੇਂ ਰਾਮ ਜ਼ਰੇ 'ਚ ਜ਼ਰੇ ਜ਼ਰੇ 'ਚ ਬੈਠੇ ਪਰਮੇਸ਼ਵਰ ਲਈ, ਉਵੇਂ ਗੁਰ ਪਿਆਰਿਓ ਨਾਰਾਇਣ ਜਿੱਥੇ ਜਿੱਥੇ ਵੀ ਗੁਰੂ ਪਿਆਰਿਓ ਬ੍ਰਹਿਮੰਡ ਦਾ ਕਣ ਕਣ ਹੈ, ਹਰ ਕਣ ਦੇ ਵਿੱਚ ਬੈਠੇ ਪਰਮੇਸ਼ਵਰ ਲਈ। ਕਹਿੰਦੇ ਜਹ ਜਹ ਪੇਖਾਂ, ਜਿੱਧਰ ਜਿੱਧਰ ਵੀ ਨਜ਼ਰ ਮਾਰਦੇ ਹਾਂ, ਜਿੱਧਰ ਜਿੱਧਰ ਵੀ ਧਿਆਨ ਮਾਰਦੇ ਹਾਂ, ਤਹ ਨਾਰਾਇਣ ਉੱਧਰ ਉੱਧਰ ਸਾਨੂੰ ਵਾਹਿਗੁਰੂ ਨਜ਼ਰ ਪੈਂਦਾ। ਕਿਉਂ? ਸਗਲ ਘਟਾ ਮਹਿਤਾਗਾ, ਜਿਵੇਂ ਧਾਗਾ ਮਣਕਿਆਂ ਦੇ ਵਿੱਚ ਪਿਆ ਹੁੰਦਾ ਨਾ, ਮਾਲਾ ਦੇ ਮਣਕੇ ਦੇ ਵਿੱਚ ਧਾਗਾ ਹੁੰਦਾ ਪਿਆ ਹੋਇਆ, ਅਤੇ ਧਾਗਾ ਦਾ ਮਤਲਬ ਧਾਗੇ ਤੋਂ ਹੈ। ਕਹਿੰਦੇ ਜਿਵੇਂ ਮਾਲਾ ਦੇ ਮੋਤੀਆਂ ਦੇ ਵਿਚਕਾਰ ਧਾਗਾ ਪਿਆ ਹੁੰਦਾ ਹੈ, ਇਵੇਂ ਕਹਿੰਦੇ ਸਗਲ ਘਟਾਮ ਹੈ, ਵਾਹਿਗੁਰੂ ਸਾਰੀਆਂ ਘਟਾਵਾਂ ਦੇ ਵਿੱਚ ਹੈ। ਉਹਦੀ ਕਲਾ ਜਿਹੜੀ ਹੈ ਨਾ ਵਾਹਿਗੁਰੂ ਦੀ, ਉਹ ਸਾਰੀਆਂ ਘਟਾਵਾਂ ਦੇ ਵਿੱਚ ਹੀ ਵਰਤਦੀ ਹੈ। ਗੁਰੂ ਪਿਆਰਿਓ, ਜਿਵੇਂ ਧਾਗਾ ਸਾਰੇ ਮਣਕਿਆਂ ਵਿੱਚ ਦੀ ਪਰੋਇਆ ਹੁੰਦਾ ਹੈ, ਇਵੇਂ ਵਾਹਿਗੁਰੂ ਦੀ ਕਲਾ ਸਾਰਿਆਂ 'ਚ ਹੈ। ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਅਮੀਰ ਹੈ, ਚਾਹੇ ਪਸ਼ੂ ਹੈ, ਪੰਛੀ ਹੈ, ਪੇੜ ਹੈ, ਪੌਦਾ ਹੈ, ਕੀੜਾ ਹੈ, ਮਕੌੜਾ, ਵਾਹਿਗੁਰੂ ਦੀ ਕਲਾ ਜਿਹੜੀ ਹੈ ਉਹ ਹਰ ਘਟ ਦੇ ਵਿੱਚ ਹੈ। ਜਿਵੇਂ ਧਾਗਾ ਹਰੇਕ ਮਣਕੇ ਦੇ ਵਿੱਚ ਹੈ, ਮਾਲਾ ਦੇ ਹਰੇਕ ਮਣਕੇ 'ਚ ਧਾਗਾ ਹੈ, ਇਵੇਂ ਵਾਹਿਗੁਰੂ ਦੀ ਕਲਾ ਜਿਹੜੀ ਹੈ ਉਹ ਹਰੇਕ ਗੁਰਪਿਆਰੀਓ ਜੀਵ ਜੰਤੂ ਦੇ ਵਿੱਚ ਹੈ। ਇਸ ਕਰਕੇ ਜਿੱਧਰ ਨਜ਼ਰ ਮਾਰਦੇ ਹਾਂ ਸਾਨੂੰ ਉਹ ਜੀਵ ਜੰਤੂ ਦਾ ਸਰੀਰ ਨਹੀਂ ਬਲਕਿ ਉਹਦੇ ਅੰਦਰ ਬੈਠਾ ਪਰਮੇਸ਼ਵਰ ਨਜ਼ਰ ਆਉਂਦਾ ਹੈ। ਭਗਤ ਕਬੀਰ ਜੀ ਨੇ ਵੀ ਕਿਹਾ ਸੀ, ਉਹ ਕਹਿੰਦੇ ਜਦੋਂ ਮਨ 'ਚ ਭਰਮ ਸੀ ਉਦੋਂ ਦਿਖਾਲੀ ਕੁਛ ਨਹੀਂ ਸੀ ਦਿੰਦਾ, ਉਦੋਂ ਊਚ ਨੀਚ ਵਿਤਕਰੇਬਾਜ਼ੀਆਂ ਦਿਖਾਈਆਂ ਦਿੰਦੀਆਂ ਸੀ, ਫਲਾਨਾ ਗਰੀਬ ਹੈ, ਫਲਾਨਾ ਅਮੀਰ ਹੈ, ਫਲਾਨਾ ਫਲਾਨੀ ਜਾਤੀ ਦਾ ਹੈ, ਫਲਾਨਾ ਫਲਾਨੀ ਜਾਤੀ ਦਾ ਹੈ, ਫਲਾਨਾ ਚੰਗਾ ਹੈ, ਫਲਾਨਾ ਮਾੜਾ ਹੈ, ਮੈਂ ਚੰਗਾ, ਫਲਾਨੇ ਮਾੜੇ ਨੇ। ਪਰ ਜਦੋਂ ਕਹਿੰਦੇ ਭਰਮ ਖਤਮ ਹੋ ਗਿਆ ਨਾ, ਉਦੋਂ ਕਹਿੰਦੇ ਫਿਰ ਸਾਰੇ ਕਹਿੰਦੇ ਇੱਕੋ ਹੀ ਨਜ਼ਰ ਆਏ, ਇੱਕੋ ਹੀ ਨਜ਼ਰ ਆਏ, ਇੱਕੋ ਹੀ ਦਿਸੇ ਸਾਨੂੰ ਸਾਰੇ। ਇੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਗੁਰੂ ਪਿਆਰਿਓ ਸਾਨੂੰ ਇਹੋ ਹੀ ਸਮਝਾਉਂਦੇ ਨੇ। ਕਹਿੰਦੇ ਜਹ ਜਹ ਪੇਖਾਓ ਤਹ ਨਾਰਾਇਣ ਸਗਲ ਘਟਾ ਮਹਿ ਧਾਗਾ, ਸਾਰੀਆਂ ਘਟਾਵਾਂ ਦੇ ਵਿੱਚ ਹੀ ਕਹਿੰਦੇ ਉਹ ਵਾਹਿਗੁਰੂ ਇਉਂ ਬੈਠਾ ਹੈ ਜਿਵੇਂ ਧਾਗਾ ਮਾਲਾ ਦੇ ਹਰੇਕ ਮਣਕੇ ਦੇ ਵਿੱਚ ਹੁੰਦਾ ਹੈ। ਆਖਰੀ ਪੰਕਤੀ 'ਚ ਗੁਰੂ ਪਿਆਰਿਓ ਦੱਸਦੇ ਨੇ ਕੀ ਆਖਦੇ ਨੇ,
ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ।
ਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ, ਇਹ ਜਿਹੜੇ ਸੰਗਤ 'ਚ ਬੈਠੀ ਹੈ, ਦੱਸੋ ਇਹਨਾਂ ਨੂੰ ਕੌਣ ਕਹਿ ਰਿਹਾ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਨਾਮ ਉਦਕ ਪੀਵਤ ਜਨ ਨਾਨਕ, ਨਾਮ ਉਦਕ, ਉਦਕ ਕਹਿੰਦੇ ਨੇ ਗੁਰੂ ਪਿਆਰਿਓ ਪਾਣੀ ਨੂੰ, ਜਲ ਨੂੰ। ਨਾਮ ਉਦਕ ਦਾ ਮਤਲਬ ਹੈ ਨਾਮ ਰੂਪੀ ਜਲ, ਨਾਮ ਰੂਪੀ ਜਲ, ਨਾਮ ਰੂਪੀ ਪਾਣੀ ਕਹਿ ਲਓ, ਨਾਮ ਰੂਪੀ ਜਲ ਕਹਿ ਲਓ, ਨਾਮ ਰੂਪੀ ਨੀਰ ਕਹਿ ਲਓ। ਕਹਿੰਦੇ ਜਿਹੜਾ ਨਾਮ ਰੂਪੀ ਜਲ ਹੈ ਨਾ, ਕਹਿੰਦੇ ਇਹਨੂੰ ਜਿਹੜਾ ਜਨ ਪੀ ਲੈਂਦਾ, ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ। ਅਨੁਰਾਗ ਦਾ ਮਤਲਬ ਕੀ ਹੈ ਗੁਰਪਿਆਰਿਓ? ਅਨੁਰਾਗ ਦਾ ਮਤਲਬ ਹੁੰਦਾ ਹੈ ਲਗਾਓ। ਆ ਸਾਡਾ ਦੁਨੀਆ ਨਾਲ ਲਗਾਅ ਹੈ ਨਾ ਗੁਰਪਿਆਰਿਓ। ਕਹਿੰਦੇ ਜਦੋਂ ਕੋਈ ਨਾਮ ਰੂਪੀ ਜਲ ਨੂੰ ਪੀ ਲੈਂਦਾ ਨਾ, ਉਦੋਂ ਕਹਿੰਦੇ ਲਗਾਓ ਜਿਹੜਾ, ਅਨੁਰਾਗ ਜਿਹੜਾ ਨਾ ਗੁਰਪਿਆਰਿਓ, ਦੂਜਾ ਭਾਉ ਜਿਹੜਾ ਹੈ ਇਹ ਫਿਰ ਤਿਆਗ ਦਿੰਦਾ ਬੰਦਾ, ਉਹ ਛੱਡ ਦਿੰਦਾ ਗੁਰਪਿਆਰਿਓ ਸਾਰਾ, ਆ ਦੁਨੀਆ ਦਾ ਕਲਾ ਕਲੇਸ਼ ਇਹਦੇ ਵਿੱਚੋਂ ਬਾਹਰ ਆ ਜਾਂਦਾ ਗੁਰਪਿਆਰਿਓ, ਜਦੋਂ ਕੋਈ ਨਾਮ ਰੂਪੀ ਉਦਕ ਨੂੰ ਪੀ ਲੈਂਦਾ, ਨਾਮ ਰੂਪੀ ਜਲ ਨੂੰ ਪੀ ਲੈਂਦਾ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਪਿਆਰਿਓ ਇਸ ਸ਼ਬਦ ਦੇ ਵਿੱਚ ਸਾਨੂੰ ਸਮਝਾਉਂਦੇ ਹੈ, ਜਿਹੜਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਹੁਕਮ ਦੇ ਰੂਪ ਦੇ ਵਿੱਚ ਸਾਡੀ ਝੋਲੀ ਪਿਆ ਹੈ। ਇਸ ਅਸਥਾਨ ਤੋਂ ਲੜੀਵਾਰ ਗੁਰਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਕਥਾ ਪ੍ਰਵਾਹ ਵੀ ਚੱਲਦਾ ਹੈ। ਉਸ ਚੱਲ ਰਹੀ ਲੜੀਵਾਰ ਕਥਾ ਦੌਰਾਨ ਗੁਰਪਿਆਰਿਓ ਜੋ ਸ਼ਬਦ ਗੁਰਪਿਆਰਿਓ ਆਪਾਂ ਸਾਂਝਾ ਕਰਨਾ ਹੈ, ਉਹਦੀ ਵੀ ਰਹਿੰਦੇ ਸਮੇਂ ਦੇ ਵਿੱਚ ਆਪਾਂ ਗੁਰਪਿਆਰਿਓ ਵਿਚਾਰ ਜਿਹੜਾ ਹੈ ਉਹ ਸੁਣਨ ਦਾ ਯਤਨ ਕਰੀਏ। ਸੁਣੀਏ, ਦੱਸਦੇ ਨੇ,
ਸ਼ਨਿਸ਼ਰ ਵਾਰ ਸੌਣ ਸਾਸਤ ਵਿਚਾਰ।
ਇਹ ਵਾਰ ਸੱਤ, ਜਿਹੜੇ ਹਫ਼ਤੇ ਦੇ ਸੱਤ ਦਿਨ ਹੈ ਨਾ ਗੁਰਪਿਆਰਿਓ, ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਇਹਨਾਂ ਨੂੰ ਆਧਾਰ ਬਣਾ ਕੇ ਸਤਿਗੁਰਾਂ ਨੇ ਧਾਰਮਿਕ ਅਧਿਆਤਮਿਕ ਗਿਆਨ ਸਮਝਾਇਆ।
ਜਿਵੇਂ ਮਹੀਨਿਆਂ ਨੂੰ ਆਧਾਰ ਬਣਾ ਕੇ ਸਮਝਾਇਆ, 12 ਮਾਹਾਂ ਤਰੀਕਾਂ ਨੂੰ ਆਧਾਰ ਬਣਾ ਕੇ ਗੁਰੂ ਪਿਆਰਿਓ ਸਮਝਾਇਆ, ਏਕਮ ਦੂਜ ਤੀਜ, ਉਵੇਂ ਵਾਰਾਂ ਨੂੰ ਆਧਾਰ ਬਣਾ ਕੇ ਸਾਨੂੰ ਸਤਿਗੁਰਾਂ ਨੇ ਰੂਹਾਨੀਅਤ ਗਿਆਨ ਸਮਝਾਇਆ। ਸ਼ਨਿਚਰਵਾਰ, ਸ਼ਨਿਚਰਵਾਰ ਇੱਕ ਦਿਨ ਦਾ ਨਾਮ ਹੈ। ਇਸ ਸ਼ਨਿਚਰਵਾਰ ਦਿਨ ਨੂੰ ਆਧਾਰ ਬਣਾ ਕੇ ਸਤਿਗੁਰੂ ਜੀ ਕੀ ਸਮਝਾਉਂਦੇ ਨੇ? ਕਹਿੰਦੇ ਸ਼ਨਿਚਰਵਾਰ ਸਾਉਣ ਸਾਸਤ ਵਿਚਾਰ, ਇੱਕ ਹਿੰਦੂ ਮਤ ਦੇ ਵਿੱਚ ਸ਼ਾਸਤਰ ਹੈ, ਜੋਤਿਸ਼ ਸ਼ਾਸਤਰ ਕਹਿੰਦੇ ਨੇ ਉਹਨੂੰ, ਉਹ ਸੌਣਕ ਰਿਸ਼ੀ ਦਾ ਲਿਖਿਆ ਹੋਇਆ, ਸੌਣਕ ਰਿਸ਼ੀ ਦਾ, ਉਹਦੀ ਵਿਚਾਰ ਗੁਰੂ ਪਿਆਰਿਓ ਲੋਕ ਬਹੁਤ ਕਰਦੇ ਨੇ, ਸਨਾਤਨ ਮਤ ਦੇ ਲੋਕ ਬਹੁਤ ਕਰਦੇ ਨੇ, ਦੇਖਾ ਦੇਖੀ ਸਾਡੇ ਲੋਕ ਵੀ ਗੁਰੂ ਪਿਆਰਿਓ ਕਰਦੇ ਨੇ ਵੀ ਆਹ ਦਿਨ ਚੰਗਾ, ਆਹ ਦਿਨ ਮਾੜਾ, ਫਲਾਣੇ ਦਿਨ ਤੁਰਨਾ ਚਾਹੀਦਾ ਹੈ, ਫਲਾਣੇ ਦਿਨ ਨਹੀਂ ਤੁਰਨਾ ਚਾਹੀਦਾ, ਫਲਾਣੇ ਦਿਨ ਨਿਓਂ ਰੱਖਣੀ ਚਾਹੀਦੀ ਹੈ, ਫਲਾਣੇ ਦਿਨ ਨਹੀਂ ਨਿਓਂ ਰੱਖਣੀ ਚਾਹੀਦੀ, ਫਲਾਣੇ ਦਿਨ ਕੇਸੀ ਇਸ਼ਨਾਨ ਕਰਨਾ ਚਾਹੀਦਾ ਹੈ, ਫਲਾਣੇ ਦਿਨ ਨਹੀਂ ਕਰਨਾ ਚਾਹੀਦਾ। ਇਹ ਸਾਰਾ ਜੋਤਿਸ਼ ਗੁਰੂ ਪਿਆਰਿਓ ਦੱਸਦਾ, ਸਿੱਖ ਦਾ ਸੰਬੰਧ ਨਹੀਂ ਹੈ ਇਹਦੇ ਨਾਲ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿ ਰਹੇ ਨੇ, ਕਹਿੰਦੇ ਸ਼ਨਿਚਰਵਾਰ ਸਾਉਣ ਸਾਸਤ ਵਿਚਾਰ। ਕਹਿੰਦੇ ਜਿਹੜਾ ਸੌਣਕ ਰਿਸ਼ੀ ਦੇ ਸ਼ਾਸਤਰ ਦੀ ਵਿਚਾਰ ਕਰਦਾ, ਸ਼ਨਿਚਰਵਾਰ ਨੂੰ ਆਧਾਰ ਬਣਾ ਕੇ ਦੱਸਦੇ ਨੇ ਕਿ ਜਿਹੜਾ ਸੌਣਕ ਰਿਸ਼ੀ ਦੇ ਲਿਖੇ ਹੋਏ ਸ਼ਾਸਤਰ ਦੀ ਵਿਚਾਰ ਕਰਦਾ, ਅਤੇ ਸੌਣਕ ਰਿਸ਼ੀ ਨੇ ਜਿਹੜਾ ਸ਼ਾਸਤਰ ਲਿਖਿਆ ਉਹਦਾ ਨਾਂ ਹੈ ਜੋਤਿਸ਼ ਸ਼ਾਸਤਰ, ਜੋਤਿਸ਼ ਵਿੱਦਿਆ ਕਹਿ ਲਓ, ਜੋਤਿਸ਼ ਸ਼ਾਸਤਰ ਕਹਿ ਲਓ। ਤੇ ਮਹਾਰਾਜ ਕੀ ਕਹਿਣਾ ਚਾਹੁੰਦੇ ਨੇ ਅਗਲੀ ਪੰਕਤੀ 'ਚ ਸਪਸ਼ਟ ਕਰਦੇ ਨੇ ਗੁਰੂ ਪਿਆਰਿਓ, ਦੱਸਦੇ ਨੇ
ਹਮ ਮੇਰਾ ਭਰਮ ਸੰਸਾਰ।
ਜਿਹੜਾ ਕਹਿੰਦੇ ਸੌਣਕ ਰਿਸ਼ੀ ਦੇ ਜੋਤਿਸ਼ ਸ਼ਾਸਤਰ ਦੀ ਵਿਚਾਰ ਕਰਦਾ ਹੈ, ਕਹਿੰਦੇ ਹਮ ਮੇਰਾ ਭਰਮ ਸੰਸਾਰ, ਕਹਿੰਦੇ ਸੰਸਾਰ ਜਿਹੜਾ ਹੈ ਮੈਂ ਮੇਰੀ ਦੀ ਭਾਵਨਾ ਦੇ ਵਿੱਚ ਅਤੇ ਭਰਮ ਦੇ ਵਿੱਚ ਭਟਕਿਆ ਰਹਿੰਦਾ ਹੈ। ਇਹ ਭਰਮ ਹੀ ਹੈ ਗੁਰੂ ਪਿਆਰਿਓ, ਇੱਕ ਅਨੁਮਾਨ ਹੈ, ਕਈ ਸਹੀ ਬੈਠ ਜਾਂਦਾ ਹੈ, ਕਈ ਨਹੀਂ ਬੈਠਦਾ, ਗੁਰੂ ਪਿਆਰਿਓ ਅੰਦਾਜ਼ੇ ਨੇ, ਇਹ ਪਰਫੈਕਟ ਨਹੀਂ ਹੈ। ਇਸ ਕਰਕੇ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਸੌਣਕ ਰਿਸ਼ੀ ਦੇ ਜੋਤਿਸ਼ ਸ਼ਾਸਤਰ ਦੀ ਵਿਚਾਰ ਕਰਦਾ, ਉਹ ਕਹਿੰਦੇ ਹਉਮੈ ਦੇ ਵਿੱਚ ਮੈਂ ਮੇਰੀ ਦੀ ਭਾਵਨਾ ਦੇ ਵਿੱਚ ਅਤੇ ਭਰਮ ਦੇ ਵਿੱਚ ਸੰਸਾਰ ਜਿਹੜਾ ਹੈ ਉਹ ਭਟਕਿਆ ਰਹਿੰਦਾ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਗੁਰੂ ਪਿਆਰਿਓ ਇਹ ਪਾਵਨ ਸ਼ਬਦ ਹੈ, ਕਿਉਂਕਿ ਇਹ 7 ਵਾਰ ਜਿਹੜੇ ਹੈ ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਹੋਏ ਹੈ। ਅੱਗੇ ਦੱਸਦੇ ਨੇ
ਮਨਮੁਖ ਅੰਧਾ ਦੂਜੈ ਭਾਏ।
ਮਨਮੁਖ ਅੰਧਾ ਦੂਜੈ ਭਾਏ, ਕਹਿੰਦੇ ਜਿਹੜੇ ਮਨ ਦੀ ਮਰਜ਼ੀ ਕਰਦੇ ਆ ਨਾ, ਜਿਹੜੇ ਮਨ ਦੀ ਮਰਜ਼ੀ ਕਰਦੇ ਆ, ਗੁਰੂ ਦੀ ਗੱਲ ਨਹੀਂ ਸੁਣਦੇ, ਗੁਰੂ ਕੀ ਕਹਿੰਦਾ ਕੋਈ ਮਤਲਬ ਨਹੀਂ ਬਾਈ, ਫਿਰ ਸਾਡਾ ਮਨ ਕਹਿੰਦਾ ਭਾਈ ਤੁਸੀਂ ਇਹ ਕੰਮ ਕਿਉਂ ਕਰਦੇ ਹੋ, ਇਹ ਤਾਂ ਮਰਿਆਦਾ ਨਹੀਂ ਹੈ, ਇਹ ਤਾਂ ਗੁਰੂ ਨਹੀਂ ਕਹਿੰਦਾ। ਕਹਿੰਦੇ ਭਾਈ ਅਸੀਂ ਕੀ ਲੈਣਾ ਗੁਰੂ ਤੋਂ, ਅਸੀਂ ਕੀ ਲੈਣਾ ਮਰਿਆਦਾ ਤੋਂ, ਸਾਡਾ ਮਨ ਕਰਦਾ। ਜਿਹੜਾ ਬੰਦਾ ਇਹ ਸੋਚਦਾ ਨਾ ਉਹ ਮਨਮੁੱਖ ਹੈ ਗੁਰੂ ਪਿਆਰਿਓ, ਸਾਡਾ ਮਨ ਕਰਦਾ ਬਈ, ਜਿਹੜਾ ਮਨ ਦੀ ਆਖੇ ਲੱਗ ਕੇ ਤੁਰਦਾ, ਮਨ ਦੀ ਗੱਲ ਮੰਨ ਕੇ ਕਰਦਾ ਉਹ ਮਨਮੁੱਖ ਹੈ। ਤੇ ਮਹਾਰਾਜ ਕਹਿੰਦੇ ਜਿਹੜਾ ਮਨਮੁੱਖ ਹੈ ਉਹ ਅੰਨਾ, ਮਨਮੁੱਖ ਅੰਧਾ, ਅੰਧਾ ਕਿਉਂ ਹੈ, ਕਿਉਂਕਿ ਦਿਸਦਾ ਹੀ ਨਹੀਂ, ਉਹਨੂੰ ਗਲਤ ਕਰੀ ਜਾਂਦਾ, ਉਹ ਠੀਕ ਨਹੀਂ ਕਰ ਰਿਹਾ, ਮਨ ਸਾਰਾ ਕੁਝ ਸਹੀ ਤਾਂ ਨਹੀਂ ਕਰਦਾ ਗੁਰੂ ਪਿਆਰਿਓ, ਮਨ ਤਾਂ ਭਟਕਦਾ, ਤੇ ਭਟਕਦਾ ਹੋਇਆ ਮਨ ਜਿਹੜਾ ਹੈ ਉਹ ਕਿਵੇਂ ਟਿਕਾ ਸਕਦਾ ਬੰਦੇ ਨੂੰ ਇੱਕ ਜਗ੍ਹਾ ਤੇ। ਇਸ ਕਰਕੇ ਮਹਾਰਾਜ ਕਹਿੰਦੇ ਮਨਮੁੱਖ ਅੰਧਾ, ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਮਨਮੁੱਖ ਅੰਧਾ ਦੂਜਾ ਭਾਏ, ਉਹ ਦੂਜੇ ਦੇ ਪਿਆਰ ਦੇ ਵਿੱਚ ਅੰਨਾ ਹੋਇਆ ਰਹਿੰਦਾ ਮਨਮੁੱਖ। ਦੂਜਾ ਪਿਆਰ ਕਿਹਦਾ ਗੁਰੂ ਪਿਆਰਿਓ? ਸੰਸਾਰ ਦਾ ਪਿਆਰ, ਜਗਤ ਦਾ ਪਿਆਰ, ਵਾਹਿਗੁਰੂ ਨੂੰ ਛੱਡ ਕੇ ਦੂਜੇ ਦਾ ਪਿਆਰ, ਇਹ ਪਾਤਸ਼ਾਹ ਦੱਸਦੇ ਨੇ।
ਜਮਦਰ ਵਾਧਾ ਚੋਟਾਂ ਖਾਏ।
ਜਮਦਰ ਵਾਧਾ ਚੋਟਾਂ ਖਾਏ, ਫਿਰ ਇਹੋ ਜਿਹਾ ਬੰਦਾ ਜਿਹੜਾ ਜਮਾਂ ਦਾ ਵਾਧਾ ਚੋਟਾਂ ਖਾਂਦਾ। ਅਸਲੀ ਜਮ ਕਿਹੜੇ ਨੇ ਗੁਰੂ ਪਿਆਰਿਓ? ਕਾਮ ਤੋਂ ਵੱਡਾ ਜਮ ਕਿਹੜਾ? ਕ੍ਰੋਧ ਤੋਂ ਵੱਡਾ ਜਮ ਕਿਹੜਾ? ਲੋਭ ਤੋਂ ਵੱਡਾ ਜਮ ਕਿਹੜਾ? ਮੋਹ ਹੰਕਾਰ ਤੋਂ ਵੱਡਾ ਜਮ ਕਿਹੜਾ? ਗੁਰੂ ਪਿਆਰਿਓ ਬੰਨਿਆ ਜਾਂਦਾ ਇਹਨਾਂ ਦਾ, ਫਿਰ ਚੋਟਾਂ ਖਾਂਦਾ ਹੈ, ਪੀੜ ਸਹਿੰਦਾ ਹੈ, ਦਰਦ ਸਹਿੰਦਾ ਹੈ, ਦੁੱਖ ਸਹਿੰਦਾ ਹੈ।
ਗੁਰ ਪ੍ਰਸਾਦੀ ਸਦਾ ਸੁਖ ਪਾਏ।
ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਗੁਰ ਪ੍ਰਸਾਦੀ ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਕਹਿੰਦੇ ਸਦਾ ਸੁਖ ਪਾਏ, ਉਹ ਹਮੇਸ਼ਾ ਸੁੱਖ ਪਾਉਂਦਾ। ਪਰ ਗੁਰੂ ਦੀ ਕਿਰਪਾ ਕਿਹਦੇ ਤੇ ਹੁੰਦੀ ਹੈ ਗੁਰੂ ਪਿਆਰਿਓ? ਜਿਹੜਾ ਗੁਰੂ ਦੀ ਗੱਲ ਮੰਨਦਾ, ਜਿਹੜਾ ਗੁਰੂ ਦਾ ਆਖਾ ਮੰਨਦਾ, ਜਿਹੜਾ ਗੁਰੂ ਦਾ ਅਦਬ ਮੰਨਦਾ, ਗੁਰੂ ਦਾ ਭੈ ਮੰਨਦਾ। ਸਾਡੇ ਮਨਾਂ 'ਚ ਤਾਂ ਗੁਰੂ ਦਾ ਅਦਬ ਵੀ ਨਹੀਂ ਰਹਿ ਗਿਆ ਗੁਰੂ ਪਿਆਰਿਓ, ਗੁਰੂ ਦਾ ਭੈ ਵੀ ਨਹੀਂ ਰਹਿ ਗਿਆ। ਗੁਰੂ ਕੌਣ ਹੈ? ਗੁਰੂ ਕੀ ਹੈ ਸਾਡਾ? ਗੁਰੂ ਕੋਈ ਬੰਦਾ ਨਹੀਂ ਹੈ ਗੁਰੂ ਪਿਆਰਿਓ। ਬੰਦਾ ਕੱਟਿਆ ਜਾ ਸਕਦਾ, ਬੰਦਾ ਵੱਢਿਆ ਜਾ ਸਕਦਾ, ਬੰਦਾ ਮਰ ਜਾਂਦਾ, ਬੰਦਾ ਸੜ ਜਾਂਦਾ, ਬੰਦੇ ਦਾ ਜਨਮ ਹੁੰਦਾ, ਬੰਦੇ ਨੂੰ ਕਿਡਨੈਪ ਕਰ ਲਿਆ ਜਾਂਦਾ ਹੈ, ਬੰਦੇ ਨੂੰ ਗੁੰਮਰਾਹ ਕਰ ਲਿਆ ਜਾਂਦਾ ਹੈ, ਪਰ ਗੁਰੂ ਸਾਡਾ ਬੰਦਾ ਨਹੀਂ ਹੈ ਗੁਰ ਪਿਆਰਿਓ। ਨਾ ਸਾਡਾ ਗੁਰੂ ਵੱਢਿਆ ਜਾ ਸਕਦਾ ਹੈ, ਨਾ ਗੁਰੂ ਸਾਡਾ ਚੋਰੀ ਹੋ ਸਕਦਾ ਹੈ, ਨਾ ਸਾਡਾ ਗੁਰੂ ਪਿਆਰਿਓ ਖਤਮ ਹੋ ਸਕਦਾ ਹੈ। ਸਾਡਾ ਗੁਰੂ ਹਾਜ਼ਰ ਹਜ਼ੂਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਅਸੀਂ ਦਰਸ਼ਨ ਕਰਦੇ ਹਾਂ ਨਾ ਗੁਰ ਪਿਆਰਿਓ, ਆਰੰਭ ਦੇ ਵਿੱਚ ਜਿੱਥੇ ਲਿਖਿਆ ਹੁੰਦਾ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹਦੇ ਉੱਤੇ ਇੱਕ ਲਾਈਨ ਲਿਖੀ ਹੈ, ਛਪੀ ਹੁੰਦੀ ਹੈ, ਕਦੇ ਆਪ ਦਰਸ਼ਨ ਕਰਕੇ ਦੇਖਿਓ, ਉਹ ਲਿਖਿਆ ਹੁੰਦਾ ਜੁਗੋ ਜੁਗ ਅਟਲ। ਜੁਗੋ ਜੁਗ ਅਟਲ ਉਹਦਾ ਮਤਲਬ ਕੀ ਹੈ? ਜੁਗਾਂ ਜੁਗਾਂ ਤੱਕ ਰਹਿਣ ਵਾਲਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਭ ਤੋਂ ਆਰੰਭ ਦੇ ਵਿੱਚ ਜਿਹੜਾ ਮੋਟਾ ਗੁਰ ਪਿਆਰਿਓ ਕਾਗਜ਼ ਦਾ ਪੇਜ ਲੱਗਿਆ ਹੁੰਦਾ ਨਾ, ਉਹਦੇ ਉੱਤੇ ਪ੍ਰਿੰਟ ਹੋਇਆ ਹੁੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਤੇ ਉਹਦੇ ਉੱਤੇ ਗੁਰੂ ਪਿਆਰਿਓ ਇੱਕ ਸ਼ਬਦ ਲਾਈਨ ਲਿਖੀ ਹੈ, ਜੁਗੋ ਜੁਗ ਅਟਲ। ਅਸੀਂ ਬਿਓਰਾ ਦੇਖਦੇ ਹਾਂ ਨਾ, ਜੀਵਨ ਬਿਓਰਾ ਗੁਰੂ ਸਾਹਿਬਾਨਾਂ ਦਾ, ਤੇ ਲਿਖਿਆ ਹੁੰਦਾ ਗੁਰੂ ਨਾਨਕ ਸਾਹਿਬ ਜੀ ਕਦੋਂ ਤੋਂ ਗੁਰੂ? ਪ੍ਰਕਾਸ਼ ਤੋਂ, ਜਨਮ ਤੋਂ ਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਗੁਰੂ ਪਿਆਰਿਓ ਨਾਮ ਲਿਖਿਆ ਹੁੰਦਾ ਨਾ ਜੀਵਨ ਬਿਓਰੇ ਦੇ, ਉੱਥੇ ਉੱਤੇ ਲਿਖਿਆ ਹੁੰਦਾ ਹੈ ਕਿ ਪਹਿਲਾ ਪ੍ਰਕਾਸ਼ ਦਿਹਾੜਾ, ਗੁਰਿਆਈ ਪੁਰਬ, ਸੰਪੂਰਨਤਾ ਦਿਵਸ, ਅਤੇ ਜਿੱਥੇ ਲਿਖਿਆ ਹੁੰਦਾ ਨਾ ਜੋਤੀ ਜੋਤ ਸਮਾਉਣ ਦਿਵਸ, ਉਸ ਜਗ੍ਹਾ 'ਤੇ ਲਿਖਿਆ ਹੁੰਦਾ ਜੁਗੋ ਜੁਗ ਅਟਲ। ਜੁਗੋ ਜੁਗ ਅਟਲ ਉਹਦਾ ਮਤਲਬ ਕੀ ਹੈ? ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਮਾਪਤੀ ਦੀ ਤਰੀਕ ਨਹੀਂ ਹੈ, ਇਹ ਜੁਗੋ ਜੁਗ ਅਟਲ ਹੈ। ਜੁਗੋ ਜੁਗ ਅਟਲ ਇਹ ਹਾਜ਼ਰ ਹਜ਼ੂਰ ਹੈ, ਇਹ ਜਾਹਰ ਜ਼ਹੂਰ ਹੈ। ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਹਦੇ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹ ਸੁੱਖ ਪਾਉਂਦਾ ਹੈ।
ਸੱਚ ਕਰਨੀ ਸਾਚ ਲਿਵ ਲਾਏ,
ਸੱਚ ਕਰਨੀ ਸਾਚ ਲਿਵ ਲਾਏ, ਉਹਦੀ ਕਰਨੀ ਸੱਚ ਹੋ ਜਾਂਦੀ ਹੈ, ਉਹ ਸੱਚੇ ਪਰਮਾਤਮਾ ਦੇ ਨਾਲ ਲਿਵ ਲਾਈ ਰੱਖਦਾ, ਲਿਵ ਜੋੜੀ ਰੱਖਦਾ ਹੈ। ਇਹ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਛਨਿਚਰ ਵਾਰ ਦਿਨ ਦਾ ਜਿਹੜਾ ਨਾਮ ਹੈ ਇਹਨੂੰ ਆਧਾਰ ਬਣਾ ਕੇ ਗੁਰੂ ਪਿਆਰੇ ਸਾਨੂੰ ਸਮਝਾਉਂਦੇ ਨੇ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਆਖਰੀ ਪੰਗਤੀਆਂ ਪੜ੍ਹੀਏ। ਨਾਲ ਹੀ ਸੰਗਤ ਨੂੰ ਬੇਨਤੀ ਹੈ ਕਿ ਅੱਜ ਸਮੁੱਚੇ ਗੁਰੂ ਖਾਲਸਾ ਪੰਥ ਵੱਲੋਂ ਸਿੱਖ ਪੰਥ ਦੇ ਵਿੱਚ ਇੱਕ ਬਹੁਤ ਮਹਾਨ ਵੱਡੀ ਹਸਤੀ ਹੋਏ ਨੇ, ਬਾਬਾ ਵੀਰ ਸਿੰਘ ਜੀ ਨਿਰੰਗਾਬਾਦੀ, ਉਹਨਾਂ ਦੀ ਯਾਦ ਨੂੰ ਸਮਰਪਿਤ, ਕਿਉਂਕਿ ਉਹਨਾਂ ਨੂੰ 176 ਸਾਲ ਪਹਿਲਾਂ ਬਹੁਤ ਹੀ ਜਿਹੜਾ ਹੈ ਕਰੂਰਤਾ ਦੇ ਨਾਲ ਨਾਲ ਦੇ ਉਹਨਾਂ ਦੇ ਸਿੱਖ ਸਰਦਾਰਾਂ ਦੇ ਸਹਿਤ ਜਿਹੜਾ ਹੈ ਉਹ ਸ਼ਹੀਦ ਕੀਤਾ ਗਿਆ ਸੀ। ਤਾਂ ਅੱਜ ਉਹਨਾਂ ਦੀ ਯਾਦ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਦਿਨ ਮਨਾਇਆ ਜਾ ਰਿਹਾ ਸਮੁੱਚੇ ਗੁਰੂ ਖਾਲਸਾ ਪੰਥ ਵੱਲੋਂ। ਤਾਂ ਆਓ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰੀਏ, ਸਾਰੀ ਸੰਗਤ ਨੂੰ ਵੀ ਬੇਨਤੀ ਹੈ ਵੱਧ ਤੋਂ ਵੱਧ ਉੱਥੇ ਆਪਾਂ ਹਾਜ਼ਰੀਆਂ ਵੀ ਭਰਨੀਆਂ ਨੇ। ਆਖਰੀਆਂ ਪੰਗਤੀਆਂ ਪੜ੍ਹ ਕੇ ਸਮਾਪਤ ਕਰੀਏ।
ਮਨਮੁਖ ਅੰਧਾ ਦੂਜੇ ਭਾਏ, ਜਮਦਾਰ ਬਾਦਾ ਚੋਟਾ ਖਾਏ, ਗੁਰ ਪ੍ਰਸਾਦੀ ਸਦਾ ਸੁਖ ਪਾਏ, ਸੱਚ ਕਰਨੀ ਸਾਚ ਲਿਵ ਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।